ਸਗਲ ਅਸਰਮ ਕੀਨੇ ਮਨੁਆ ਨਹਿ ਪਤੀਨੇ ਵਿਵੇਕਹੀਨ ਦੇਹੀ ਧੋਏ।
ਲਓ ਹੁਣ ਫੇਰ ਜਗਿਆਸੂ ਨੂੰ ਕਿਸੇ ਨੇ ਆਖਿਆ ਵੀ ਜਿਹੜੇ ਪੁਰਾਤਨ ਰਿਸ਼ੀਆਂ ਮੁਨੀਆਂ ਨੇ ਚਾਰ ਆਸ਼ਰਮ ਸਥਾਪਿਤ ਕੀਤੇ ਹਨ, ਬਈ 25 ਸਾਲ ਤੱਕ ਮਨੁੱਖ ਨੂੰ ਬ੍ਰਹਮਚਰਜ ਰੱਖਣਾ ਚਾਹੀਦਾ, ਫੇਰ ਅੱਗੇ 50 ਸਾਲ ਤੱਕ ਗ੍ਰਸਥ ਆਸ਼ਰਮ ਦੇ ਵਿੱਚ ਪ੍ਰਵੇਸ਼ ਕਰਨਾ ਚਾਹੀਦਾ, ਫੇਰ ਅੱਗੇ ਬਾਨਪ੍ਰਸਥ ਹੋ ਜਾਣਾ ਚਾਹੀਦਾ, 75 ਸਾਲ ਤੋਂ ਬਾਅਦ ਸੰਨਿਆਸ ਲੈ ਲੈਣਾ ਚਾਹੀਦਾ। ਤੇ ਇਹਨਾਂ ਦੇ ਨਾਲ ਵੀ ਕਈਆਂ ਨੇ ਆਖਿਆ ਵੀ ਮੁਕਤੀ ਮਿਲ ਜਾਂਦੀ ਹੈ, ਪਰ ਸਤਿਗੁਰੂ ਕਹਿੰਦੇ ਨੇ ਸਗਲ ਆਸ਼ਰਮ ਕੀਨੇ, ਅਸੀਂ ਸਾਰੇ ਆਸ਼ਰਮਾਂ ਦੇ ਧਰਮ ਵੀ ਧਾਰਨ ਕਰ ਲਏ, ਮਨੁਆ ਨਹਿ ਪਤੀਨੇ ਤਾਂ ਵੀ ਵਾਹਿਗੁਰੂ ਤੇ ਮਨ ਨਹੀਂ ਪਤੀਜਿਆ। ਵਿਵੇਕਹੀਨ ਦੇਹੀ ਤੋਏ, ਜਿਹੜੇ ਵਿਵੇਕ ਤੋਂ ਹੀਣੇ, ਵਿਚਾਰ ਤੋਂ, ਗਿਆਨ ਤੋਂ ਸਖਣੇ ਲੋਕ ਨੇ, ਉਹ ਆਪਣੇ ਦੇਹ ਨੂੰ ਵੀ ਧੋਂਦੇ ਰਹੇ। ਕਰਮਕਾਂਡੀ ਲੋਕ ਵੀ ਉਹ ਸਰੀਰ ਦੀ ਬਹੁਤੀ ਸਫਾਈ ਰੱਖਦੇ ਨੇ, ਜਿਹੜੇ ਵਿਵੇਕ ਤੋਂ ਹੀਣ, ਜਿਹੜੇ ਗਿਆਨ ਤੋਂ ਵਿਚਾਰ ਤੋਂ ਹੀਣੇ ਮਨੁੱਖ ਸਨ, ਉਹ ਆਪਣੇ ਦੇਹ ਨੂੰ ਵੀ ਧੋਂਦੇ ਰਹੇ, ਪਰ ਇਹਦੇ ਨਾਲ ਵੀ ਉਹਨਾਂ ਨੂੰ ਕੁਛ ਵੀ ਲਾਭ ਨਾ ਹੋ ਸਕਿਆ।
ਕੋਈ ਪਾਈਐ ਰੇ ਪੁਰਖ ਵਿਦਾਤਾ, ਪਾਰ ਬ੍ਰਹਮ ਕੈ ਰੰਗ ਰਾਤਾ, ਮੇਰੇ ਮਨ ਕੀ ਦੁਰਮਤ ਮਲ ਖੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੋਈ ਪਾਈਐ ਰੇ ਪੁਰਖ ਵਿਦਾਤਾ, ਪਾਰ ਬ੍ਰਹਮ ਕੈ ਰੰਗ ਰਾਤਾ, ਹੇ ਭਾਈ ਕੋਈ ਐਸਾ ਮਹਾਂਪੁਰਖ ਮਿਲ ਜਾਵੇ, ਕੋਈ ਪਾਈਐ ਰੇ ਕੋਈ ਐਸਾ ਮਹਾਂਪੁਰਖ ਮਿਲ ਜਾਵੇ, ਕੈਸਾ ਪੁਰਖ ਵਿਦਾਤਾ, ਜਿਹੜਾ ਪੁਰਖ ਦਾ ਅਰਥ ਹੈ ਵਿਆਪਕ ਸਰੂਪ ਤੇ ਵਿਦਾਤਾ, ਕਰਮ ਫਲ ਪ੍ਰਦਾਤਾ, ਅਕਾਲ ਪੁਰਖ ਹੈ, ਪਾਰ ਬ੍ਰਹਮ ਕੈ ਰੰਗ ਰਾਤਾ, ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ, ਭਗਤੀ ਦੇ ਤੇ ਪ੍ਰੇਮ ਰੰਗ ਵਿੱਚ ਰੰਗਿਆ ਹੋਵੇ, ਜੇ ਕੋਈ ਐਸਾ ਮਹਾਂਪੁਰਖ ਮੈਨੂੰ ਮਿਲ ਜਾਵੇ, ਮੇਰੇ ਮਨ ਕੀ ਦੁਰਮਤ ਮਲਕ ਹੋਏ, ਉਹ ਮੇਰੇ ਮਨ ਦੀ ਖੋਟੀ ਮਾਦੀ ਮੈਲ ਨੂੰ ਖੋਏ ਨਾਸ ਕਰ ਸਕਦਾ ਹੈ।
ਕਰਮ ਧਰਮ ਜੁਗਤਾ ਨਿਮਕ ਨਾ ਹੇਤ ਕਰਤਾ, ਗਰਭ ਗਰਭ ਪੜੈ ਕਹੀ ਨਾ ਲੇਖੈ।
ਫੇਰ ਕਿਸੇ ਨੇ ਕਹਿ ਦਿੱਤਾ ਵੀ ਜਿਹੜੇ ਹੋਰ ਕੋਈ ਧਰਮ ਕਰਮ ਨੇ ਧਰਮ ਸ਼ਾਸਤਰਾਂ ਦੇ ਵਿੱਚ ਲਿਖੇ ਨੇ, ਤੀਰਥ ਬਰਤ ਯਾਰ ਦਾਨ ਕਰ ਮਨ ਮਹਿਤ ਰਹਿ ਗੁਮਾਨ, ਤੁਸੀਂ ਉਹ ਕਰਕੇ ਦੇਖ ਲਓ। ਤਾਂ ਜਗਿਆਸੂ ਮੁਖ ਦੁਆਰਾ ਸਤਿਗੁਰੂ ਕਹਿੰਦੇ ਨੇ ਕਰਮ ਧਰਮ ਜੁਗਤਾ, ਬਈ ਇਹ ਮਨੁੱਖ ਕਰਮਾਂ ਧਰਮਾਂ ਦੇ ਵਿੱਚ ਵੀ ਜੁਗਤਾ ਜੁੜਿਆ ਰਿਹਾ। ਨਿਮਖ ਨਾ ਹੇਤ ਕਰਤਾ, ਪਰ ਇੱਕ ਨਿਮਖ ਪਰ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਨਹੀਂ ਕਰਦਾ, ਜਿਹੜਾ ਇਹ ਕਰਮ ਕਾਂਡੀ ਹੈ ਹੋਰ ਕਰਮਾਂ ਧਰਮਾਂ ਦੇ ਵਿੱਚ ਤਾਂ ਜੁੜਿਆ ਰਹਿੰਦਾ, ਪਰ ਉਸ ਵਾਹਿਗੁਰੂ ਦੇ ਨਾਲ ਇੱਕ ਨਿਮਖ ਮਾਤਰ ਵੀ ਕਦੇ ਉਹ ਪ੍ਰੇਮ ਨਹੀਂ ਕਰਦਾ। ਗਰਭ ਕਰ ਉਹ ਪੜੇ ਕਹੀ ਨਾ ਲਿਖਿਆ, ਜਦੋਂ ਇੱਕ ਕੋਈ ਧਰਮ ਕਰਮ ਕਰ ਲੈਂਦਾ ਹੈ ਤੇ ਹੰਕਾਰ ਦੇ ਵਿੱਚ ਪੈਂਦਾ, ਤੇ ਫਿਰ ਦੂਜਾ ਕਰ ਲੈਂਦਾ, ਫਿਰ ਹੋਰ ਹੰਕਾਰ ਦੇ ਖਾਤੇ ਵਿੱਚ ਜਾ ਡਿੱਗਦਾ। ਜਿੰਨੇ ਵੀ ਇਹ ਮਨੁੱਖ ਕਰਮ ਧਰਮ ਕਰਦਾ ਹੈ ਤੇ ਮੁੜ ਮੁੜ ਕੇ ਹੰਕਾਰ ਦੇ ਟੋਏ ਵਿੱਚ ਹੀ ਡਿੱਗਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਕਹੀਂ ਨਾ ਲਿਖਿਆ, ਇਹਦੇ ਕੀਤੇ ਧਰਮ ਕਰਮ ਕਿਸੇ ਲੇਖੇ ਵਿੱਚ ਨਹੀਂ ਪੈਂਦੇ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਸਾਡੀ ਬੜੀ ਸੁੰਦਰ ਅਗਵਾਈ ਕਰਦੇ ਨੇ, ਤੀਰਥ ਬਰਤ ਯਾਰ ਦਾਨ ਕਰ ਮਨ ਮਹਿ ਤਰੈ ਗੁਮਾਨ, ਨਾਨਕ ਨੇ ਫਲ ਜਾਤੇ ਜਿਉਂ ਕੁੰਚਰ ਇਸ਼ਨਾਨ। ਜਿਹੜਾ ਮਨੁੱਖ ਧਰਮ ਕਰਮ ਕਰਕੇ ਹੰਕਾਰ ਕਰਦਾ ਹੈ, ਗਰਭ ਗਰੂ ਪੜੇ, ਹੰਕਾਰ ਦੇ ਟੋਏ ਵਿੱਚ ਹੀ ਡਿੱਗਦਾ ਹੈ, ਉਹਦਾ ਕੀਤਾ ਧਰਮ ਕਰਮ ਹਾਥੀ ਦੇ ਇਸ਼ਨਾਨ ਵਰਗਾ ਹੁੰਦਾ, ਕਿਸੇ ਲੇਖੇ ਵਿੱਚ ਨਹੀਂ ਪੈਂਦਾ।
ਜਿਸ ਭੇਟੀਐ ਸਫਲ ਮੂਰਤ, ਕਰੈ ਸਦਾ ਕੀਰਤ, ਗੁਰਪ੍ਰਸਾਦ ਕੋ ਨੇਤਰੋ ਉਪੇਖੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਮਨੁੱਖ ਨੂੰ ਸਫਲ ਮੂਰਤ, ਸਫਲ ਦਰਸ਼ਨਾਂ ਵਾਲੇ ਸਤਿਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ, ਜਿਸ ਮਨੁੱਖ ਨੂੰ ਸਫਲ ਮੂਰਤ ਵਾਲੇ, ਸਫਲ ਦਰਸ਼ਨ ਵਾਲੇ ਸਤਿਗੁਰੂ ਮਿਲ ਜਾਂਦੇ ਨੇ, ਕਰੈ ਸਦਾ ਕੀਰਤ, ਫਿਰ ਉਹ ਹਮੇਸ਼ਾ ਲਈ ਵਾਹਿਗੁਰੂ ਦੀ ਕੀਰਤਨ ਭਗਤੀ ਕਰਦਾ ਹੈ, ਕਿਉਂਕਿ ਕੀਰਤਨ ਭਗਤੀ ਇਹ ਸਭ ਤੋਂ ਸ਼੍ਰੋਮਣੀ ਕਰਮ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੈ ਕਰਮਾ, ਕਹੋ ਨਾਨਕ ਤਿਸ ਪਯੋ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨਾ। ਜਿਸ ਮਨੁੱਖ ਨੂੰ ਸਫਲ ਦਰਸ਼ਨਾਂ ਵਾਲੇ, ਸਫਲ ਹਸਤੀ ਵਾਲੇ ਸਤਿਗੁਰੂ ਮਿਲ ਜਾਂਦੇ ਨੇ, ਉਹ ਹਮੇਸ਼ਾ ਲਈ ਵਾਹਿਗੁਰੂ ਦੀ ਕੀਰਤੀ ਕਰਦਾ ਹੈ, ਵਾਹਿਗੁਰੂ ਦੀ ਮਹਿਮਾ ਤੇ ਸਿਫਤ ਸਲਾਹ ਕਰਦਾ ਹੈ, ਗੁਰ ਪ੍ਰਸਾਦ ਕੋ ਨੇਤਰੋਂ ਪੀਖੈ। ਗੁਰੂ ਦੀ ਕਿਰਪਾ ਦੇ ਨਾਲ ਕੋਈ ਵਿਰਲਾ ਹੀ ਗੁਰਸਿੱਖ ਜਗਿਆਸੂ ਨੇਤਰੋਂ ਪੇਖੈ, ਆਪਣੀਆਂ ਅੱਖਾਂ ਦੇ ਨਾਲ ਉਸ ਵਾਹਿਗੁਰੂ ਦੇ ਦਰਸ਼ਨ ਕਰਦਾ ਹੈ।
ਮਨ ਹਟ ਜੋ ਕਮਾਵੇ ਤਿਲ ਨਾ ਲੇਖੈ ਪਾਵੇ, ਬਗਲ ਜਿਉ ਧਿਆਨ ਲਾਵੇ ਮਾਇਆ ਰੇ ਧਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਮਨੁੱਖ ਮਨ ਦੇ ਹਟਤੇ ਨਾਲ ਕੋਈ ਵੀ ਕੰਮ ਕਰਦਾ ਹੈ, ਮਨ ਦੇ ਹਟਦੇ ਨਾਲ ਜੋ ਵੀ ਕੰਮ ਕਰਦਾ ਹੈ, ਤਿਲ ਨਾ ਲੇਖਿਆ ਪਾਵੇ, ਉਹ ਤਿਲ ਮਾਤਰ ਵੀ ਰਤਾ ਪਰ ਵੀ ਲੇਖੇ ਵਿੱਚ ਨਹੀਂ ਪੈ ਸਕਦਾ। ਬਗਲ ਜਿਉਂ ਧਿਆਨ ਲਾਵੇ ਮਾਇਆ ਰੇ ਧਾਰੀ, ਵੇਖ ਲਓ ਜਿਹੜੇ ਪਖੰਡੀ ਆਦਮੀ ਆ, ਬਗਲੇ ਵਾਂਗੂ ਧਿਆਨ ਵੀ ਲਾਉਂਦਾ ਮਾਇਆ ਰੇ ਧਾਰੀ, ਪਰ ਮਨ ਦੇ ਵਿੱਚ ਤਾਂ ਮਾਇਆ ਦੀ ਇੱਛਾ ਹੀ ਉਸਨੇ ਧਾਰਨ ਕੀਤੀ ਹੋਈ ਹੈ। ਭਾਵ ਪਖੰਡੀ ਲੋਕ ਉਪਰੋਂ ਤੇ ਬਗਲੇ ਵਾਂਗੂ ਸਮਾਧੀ ਲਾ ਕੇ ਬੈਠ ਜਾਂਦੇ ਨੇ, ਜਿਵੇਂ ਕਿ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਿਆ ਹੈ, ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਨੇ ਬੱਗੇ ਨਾ ਕਹੀ ਹਨ। ਬਗਲਾ ਵੀ ਤੀਰਥਾਂ ਤੇ ਰਹਿੰਦਾ ਤੇ ਹੰਸ ਵੀ ਮਾਨ ਸਰੋਵਰ ਤੇ ਰਹਿੰਦਾ, ਪਰ ਬਗਲਾ ਇੱਕ ਲਾਦੇ ਪਾਰ ਖਲੋ ਕੇ ਅੱਖਾਂ ਮੀਟ ਕੇ ਮੱਛੀ ਨੂੰ ਤਾੜ ਲਾਈ ਬੈਠਾ ਰਹਿੰਦਾ, ਤੇ ਜਿਹੜਾ ਹੰਸ ਹੈ ਉਸਦਾ ਜੀਵਨ ਅੰਦਰੋਂ ਬਾਹਰੋਂ ਨਿਰਮਲ ਹੁੰਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਖੰਡ ਦਾ ਖੰਡਨ ਕਰ ਰਹੇ ਨੇ ਵੀ ਜਿਹੜਾ ਮਨ ਦੇ ਹਟਤੇ ਨਾਲ ਕੋਈ ਵੀ ਕੰਮ ਕਰਦਾ ਹੈ ਤੇ ਜੇ ਬਗਲੇ ਵਾਂਗੂ ਧਿਆਨ ਵੀ ਲਾਉਂਦਾ, ਅੰਦਰ ਮਾਇਆ ਦੀ ਇੱਛਾ ਧਾਰਨ ਕੀਤੀ ਹੈ, ਹੇ ਭਾਈ ਤਿਲ ਨਾ ਲੇਖਿਆ ਪਾਵੇ, ਉਹਦਾ ਕੀਤਾ ਧਰਮ ਕਰਮ ਤਿਲ ਮਾਤਰ ਵੀ ਲੇਖੇ ਵਿੱਚ ਨਹੀਂ ਪੈ ਸਕਦਾ।
ਕੋਈ ਐ ਸੋਰੇ ਸੁਖੈ ਦਾਈ, ਪ੍ਰਭ ਕੀ ਕਥਾ ਸੁਣਾਈ, ਤਿਸ ਭੇਟੇ ਗਤ ਹੋਏ ਹਮਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੋਈ ਐਸਾ ਗੁਰਮੁਖੋ ਹੇ ਭਾਈ, ਕੋਈ ਐਸਾ ਮਹਾਂਪੁਰਖ ਮਿਲ ਜਾਵੇ ਸੁਖ ਹੈ ਦਾਈ, ਜਿਹੜਾ ਸਾਨੂੰ ਆਤਮਕ ਸੁਖ ਦੇਣ ਵਾਲਾ ਹੋਵੇ। ਪ੍ਰਭ ਕੀ ਕਥਾ ਸੁਣਾਈ, ਜਦੋਂ ਐਸਾ ਮਹਾਂਪੁਰਖ ਮਿਲਿਆ ਉਸਨੇ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰੇਮ ਦੀ ਅਕਥ ਕਥਾ ਸਰਵਣ ਕਰਵਾਈ, ਤਿਸ ਭੇਟੇ ਗਤ ਹੋਏ ਹਮਾਰੀ, ਤੇ ਉਸ ਨੂੰ ਮਿਲ ਕੇ ਭਾਈ ਸਾਡੀ ਕਲਿਆਣ ਹੋ ਗਈ।
ਸੋ ਪ੍ਰਸੰਨ ਗੋਪਾਲ ਰਾਏ, ਕਾਟੈ ਰੇ ਬੰਧਨ ਮਾਏ, ਗੁਰ ਕੈ ਸ਼ਬਦ ਮੇਰਾ ਮਨ ਰਾਤਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਅਸੀਂ ਇਉਂ ਬੇਨਤੀਆਂ ਕੀਤੀਆਂ ਤੇ ਸਾਰੀ ਆਪਣੀ ਵਾਰਤਾ ਵੀ ਦੱਸੀ, ਸੋ ਪ੍ਰਸੰਨ ਗੋਪਾਲ ਰਾਏ, ਫਿਰ ਉਹ ਗੋਪਾਲ ਪ੍ਰਿਥਵੀ ਦਾ ਪਾਲਕ ਤੇ ਰਾਜਾ ਅਕਾਲ ਪੁਰਖ ਸਾਡੇ ਤੇ ਸੋ ਪ੍ਰਸੰਨ, ਚੰਗੀ ਤਰ੍ਹਾਂ ਪ੍ਰਸੰਨ ਹੋਇਆ। ਭਾਵ ਸਾਡੀਆਂ ਬੇਨਤੀਆਂ ਸੁਣ ਕੇ, ਸਾਡੀ ਦਸ਼ਾ ਸੁਣ ਕੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਡੇ ਤੇ ਪ੍ਰਸੰਨ ਹੋਇਆ, ਤੇ ਜਦੋਂ ਪ੍ਰਸੰਨ ਹੋ ਜਾਂਦਾ ਹੈ ਫਿਰ ਕੀ ਕਰਦਾ ਹੈ, ਕਾਟਾ ਰੇ ਬੰਧਨ ਮਾਏ, ਫਿਰ ਉਹ ਮਾਇਆ ਦੇ ਬੰਧਨਾਂ ਨੂੰ ਕੱਟ ਦਿੰਦਾ। ਹੇ ਭਾਈ, ਜਿਨ੍ਹਾਂ ਤੇ ਉਹ ਗੋਪਾਲ ਅਕਾਲ ਪੁਰਖ ਵਾਹਿਗੁਰੂ ਪਾਤਸ਼ਾਹ ਚੰਗੀ ਤਰ੍ਹਾਂ ਪ੍ਰਸੰਨ ਹੋ ਜਾਂਦਾ ਹੈ, ਫਿਰ ਉਸਦੇ ਮਾਇਆ ਦੇ ਬੰਧਨ ਕੱਟ ਦਿੰਦਾ ਹੈ, ਤੇ ਗੁਰ ਕੈ ਸ਼ਬਦ ਮੇਰਾ ਮਨ ਰਾਤਾ, ਤੇ ਉਸੇ ਵਾਹਿਗੁਰੂ ਦੀ ਮਿਹਰ ਦੇ ਨਾਲ ਹੁਣ ਸਾਡਾ ਮਨ ਗੁਰ ਕੈ ਸ਼ਬਦ, ਗੁਰੂ ਕੇ ਸ਼ਬਦ ਦੇ ਵਿੱਚ ਮੇਰਾ ਮਨ ਰੰਗਿਆ ਗਿਆ ਹੈ। ਭਾਵ ਜਦੋਂ ਕਿਸੇ ਤੇ ਵਾਹਿਗੁਰੂ ਪ੍ਰਸੰਨ ਹੁੰਦਾ ਹੈ, ਉਹ ਪੂਰੇ ਗੁਰੂ ਦੇ ਨਾਲ ਮਿਲਾ ਦਿੰਦਾ, ਤੇ ਪੂਰਾ ਗੁਰੂ ਗੁਰੂ ਸ਼ਬਦ ਦੁਆਰਾ ਵਾਹਿਗੁਰੂ ਦੇ ਨਾਲ ਮਿਲਾ ਦਿੰਦਾ, ਤੇ ਨਾਲ ਮੂੰਹ ਮਾਇਆ ਦੇ ਬੰਧਨ ਕੱਟ ਦਿੰਦਾ ਹੈ।
ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ, ਸੁਖ ਨਾਨਕ ਲਾਦੇ ਅਰ ਚਰਨ ਪਰਾਤਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ, ਹੁਣ ਸਾਨੂੰ ਨਿਰਭਉ ਸਰੂਪ ਤੇ ਗੋਬਿੰਦ ਜੋ ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਭੇਟਿਓ ਮਿਲ ਗਿਆ ਹੈ, ਸਾਨੂੰ ਉਹ ਨਿਰਭਉ ਸਰੂਪ ਗੋਬਿੰਦ ਮਿਲ ਗਿਆ ਹੈ, ਸਦਾ ਸਦਾ ਆਨੰਦ ਉਹਦੇ ਮਿਲਣ ਕਰਕੇ ਸਾਨੂੰ ਹਮੇਸ਼ਾ ਹਮੇਸ਼ਾ ਲਈ ਆਨੰਦ ਪ੍ਰਾਪਤ ਹੋ ਗਿਆ। ਸੁਖ ਨਾਨਕ ਲਾਦੇ ਹਰ ਚਰਨ ਪ੍ਰਾਤਾ, ਅਸੀਂ ਵਾਹਿਗੁਰੂ ਦੇ ਚਰਨ ਹੀ ਪੈ ਕੇ, ਉਸ ਵਾਹਿਗੁਰੂ ਦੇ ਚਰਨਾਂ ਤੇ ਪ੍ਰਾਤਾ ਦਾ ਅਰਥ ਪੈ ਕੇ ਸੁਖ ਨਾਨਕ ਲਾਦੇ ਅਸੀਂ ਸਾਰੇ ਸੁਖ ਹੀ ਪ੍ਰਾਪਤ ਕਰ ਲਏ। ਭਾਵ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸਾਰੇ ਸੁਖ ਨੇ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਉਸ ਵਾਹਿਗੁਰੂ ਦੇ ਚਰਨਾਂ ਤੇ ਡਿੱਗ ਪੈਂਦਾ ਹੈ ਤੇ ਉਸ ਨੂੰ ਸਾਰੇ ਸੁਖ ਲੱਭ ਜਾਂਦੇ ਹਨ।
ਸਫਲ ਸਫਲ ਪਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ, ਰਹਾਓ ਦੂਜਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਅਸ਼ਟਪਦੀ ਸ਼ਬਦ 8 ਪੌੜੀਆਂ ਵਾਲੀ ਰਚਨਾ ਉਚਾਰਨ ਕਰਕੇ ਤੇ ਅਖੀਰ ਦੇ ਉੱਤੇ ਇਹ ਅਸਲੀ ਸਿਧਾਂਤ ਸੰਪੂਰਨ ਕਰਨ ਲਈ 2 ਪੰਕਤੀਆਂ ਹੋਰ ਲਿਖੀਆਂ ਨੇ, ਸਫਲ ਸਫਲ ਪਈ ਸਫਲ ਯਾਤਰਾ। ਪਹਿਲਾਂ ਤੇ ਆਖਿਆ ਸੀ ਨਾ, ਅਨਕ ਜਨਮ ਭਰਮ ਥਿਤ ਨਹੀਂ ਪਾਈ, ਅਨੇਕਾਂ ਜਨਮਾਂ ਦੇ ਵਿੱਚ ਭਰਮਦੇ ਰਹੇ, ਰਟਨ ਕਰਦੇ ਰਹੇ, ਪਰ ਕਿਧਰੇ ਵੀ ਬਿਸ਼ਰਾਂਤੀ ਨਹੀਂ ਮਿਲੀ, ਕਿਧਰੇ ਸ਼ਾਂਤੀ ਤੇ ਆਰਾਮ ਨਹੀਂ ਮਿਲਿਆ। ਪਰ ਹੁਣ ਜਦੋਂ ਆਵਣ ਜਾਣ ਰਹੇ ਮਿਲੇ ਸਾਧਾ, ਜਦੋਂ ਪੂਰਨ ਤੇ ਸੱਚੇ ਸਤਿਗੁਰੂ ਮਿਲ ਗਏ, ਤੇ ਸਤਿਗੁਰੂ ਕਹਿੰਦੇ ਨੇ ਸਫਲ ਸਫਲ ਪਈ ਸਫਲ ਯਾਤਰਾ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਤਿੰਨੇ ਕਾਲਾਂ ਦੇ ਅੰਦਰ ਸਾਡੀ ਇਹ ਜੀਵਨ ਯਾਤਰਾ ਸਫਲ ਹੋ ਗਈ। ਕਿਉਂ? ਆਵਣ ਜਾਣ ਰਹੇ ਮਿਲੇ ਸਾਧਾ, ਹੁਣ ਸਾਨੂੰ ਪੂਰਨ ਤੇ ਸੱਚੇ ਸਤਿਗੁਰੂ ਮਿਲ ਗਏ ਨੇ, ਸਾਧਾ ਸ੍ਰੇਸ਼ਟ ਸਤਿਗੁਰੂ। ਆਵਣ ਜਾਣ ਰਹੇ ਅਸੀਂ ਆਵਾਗਮਨ ਤੋਂ ਰਹਿਤ ਹੋ ਗਏ ਹਾਂ, ਤੇ ਜਦੋਂ ਪੂਰੇ ਗੁਰੂ ਮਿਲਦੇ ਨੇ ਆਵਾਗਮਨ ਮਿਟ ਜਾਂਦਾ ਹੈ, ਤੇ ਫੇਰ ਹੀ ਇਹ ਯਾਤਰਾ ਮਨੁੱਖਾ ਜਨਮ ਜੀਵਨ ਦੀ ਯਾਤਰਾ ਸਫਲ ਹੋ ਸਕਦੀ ਹੈ ਨਾ। ਇਸੇ ਲਈ ਹੁਣ ਉਹ ਸਾਡੀ ਯਾਤਰਾ ਸਫਲ ਹੋ ਗਈ ਹੈ। ਰਹਾਓ ਦੂਜਾ, ਦੂਸਰਾ ਰਹਾਓ ਉਚਾਰਨ ਕਰਕੇ ਤੇ ਗੁਰੂ ਮਹਾਰਾਜ ਨੇ ਇਸ ਸਿਧਾਂਤ ਦੀ ਸੰਪੂਰਨਤਾ ਕੀਤੀ ਹੈ।
ਤਨਾਸਰੀ ਮਹੱਲਾ ਪਹਿਲਾ ਛੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਤੀਰਥ ਨਾਉਣ ਜਾਓ ਤੀਰਥ ਨਾਮ ਹੈ ਤੀਰਥ ਸਭ ਵਿਚਾਰ ਅੰਤਰ ਗਿਆਨ ਹੈ।
ਹੁਣ ਪਿੱਛੇ ਅਸ਼ਟਪਦੀਆਂ ਸ਼ਬਦ ਸੰਪੂਰਨ ਹੋਏ ਹਨ, ਹੁਣ ਅੱਗੇ ਛੰਤ ਆਰੰਭ ਹੋ ਰਹੇ ਨੇ। ਤੇ ਸਭ ਤੋਂ ਪਹਿਲਾਂ ਧਨਾਸਰੀ ਰਾਗ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਛੰਤ ਆ ਰਹੇ ਨੇ। ਛੰਤ ਉਸ ਛੰਤ ਦਾ ਨਾਮ ਹੈ ਜੋ ਮਾਈਆਂ ਬੀਬੀਆਂ ਵਿਆਹ ਦੇ ਸਮੇਂ ਖੁਸ਼ੀ ਦੇ ਸਮੇਂ ਗਾਉਂਦੀਆਂ ਸਨ, ਤੇ ਉਸ ਤਰਜ ਤੇ ਗੁਰੂ ਮਹਾਰਾਜ ਨੇ ਇਹ ਪਵਿੱਤਰ ਛੰਤ ਉਚਾਰਨ ਕੀਤੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇਸ ਸ਼ਬਦ ਦੀ ਉਥਾਨਕਾ ਮਹਾਂਪੁਰਖੇ ਦੱਸਦੇ ਹਨ। ਇੱਕ ਵਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੱਧ ਮਿਲੇ ਤੇ ਸਤਿਗੁਰੂ ਨੂੰ ਕਹਿਣ ਲੱਗੇ, ਆਓ ਤੁਹਾਨੂੰ ਤੀਰਥਾਂ ਦੀ ਯਾਤਰਾ ਕਰਵਾ ਲਿਆਈਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਬਈ ਅਸੀਂ ਬਾਹਰਲੇ ਤੀਰਥਾਂ ਦੇ ਯਾਤਰਾ ਕਰਨ ਦੇ ਹੱਕ ਵਿੱਚ ਨਹੀਂ ਹਾਂ, ਉਹ ਤੀਰਥ ਤਾਂ ਸਾਡੇ ਅੰਦਰ ਹੀ ਹੈ, ਉਸ ਤੀਰਥ ਦੀ ਯਾਤਰਾ ਤੁਹਾਨੂੰ ਵੀ ਕਰਨੀ ਚਾਹੀਦੀ ਹੈ। ਇਹ ਕਹਿਣ ਲੱਗੇ, ਮਹਾਰਾਜ ਉਹ ਕਿਹੜਾ ਤੀਰਥ ਹੈ, ਉਹ ਕਿਹੜੇ ਤੀਰਥ ਨੇ ਜੋ ਸਾਡੇ ਅੰਦਰ ਵੀ ਹਨ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ, ਕਿਉਂਕਿ ਬਹੁਤੇ ਲੋਕ ਬਾਹਰਲੇ ਤੀਰਥਾਂ ਤੇ ਭ੍ਰਮਣ ਕਰਦੇ ਰਹਿੰਦੇ ਸਨ, ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਲੋਕਾਂ ਨੂੰ ਵੀ ਇਹ ਸਮਝਾਉਣ ਦੀ ਖਾਤਰ ਵੀ ਨਿਰਾਪੁਰਾ ਬਾਹਰਲੇ ਤੀਰਥਾਂ ਤੇ ਨਹਾਉਣ ਦੇ ਨਾਲ ਕੁਛ ਨਹੀਂ ਮਿਲਦਾ, ਬਈ ਤੁਸੀਂ ਇਹਨਾਂ ਅੰਤਰੀਵ ਤੀਰਥਾਂ ਦੇ ਵਿੱਚ ਵੀ ਇਸ਼ਨਾਨ ਕਰੋ, ਇੱਧਰ ਵੀ ਧਿਆਨ ਦਿਓ, ਇਹਦੇ ਨਾਲ ਤੁਹਾਡੀ ਆਤਮਾ ਦੀ ਮਨ ਦੀ ਸ਼ੁੱਧੀ ਵਧੇਰੇ ਹੋ ਸਕਦੀ ਹੈ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਬਈ ਮੈਂ ਤੀਰਥਾਂ ਤੇ ਨਹਾਉਣ ਵਾਸਤੇ ਜਾਂਦਾ ਹਾਂ, ਪਰ ਯਾਦ ਰੱਖੋ ਬਾਹਰਲੇ ਤੀਰਥਾਂ ਤੇ ਨਹੀਂ, ਮੈਂ ਅੰਦਰਲੇ ਤੀਰਥਾਂ ਤੇ ਨਹਾਉਣ ਵਾਸਤੇ ਜਾਂਦਾ ਹਾਂ। ਤੀਰਥ ਨਾਵਣ ਜਾਓ, ਮੈਂ ਤੀਰਥਾਂ ਤੇ ਨਹਾਉਣ ਵਾਸਤੇ ਜਾਂਦਾ ਹਾਂ, ਤੀਰਥ ਨਾਮ ਹੈ, ਪਰ ਅਸਲੀ ਤੀਰਥ ਮੇਰਾ ਪਰਮੇਸ਼ਰ ਦਾ ਨਾਮ ਹੈ। ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਸਿੱਧਾ ਨੇ ਸਵਾਲ ਕੀਤਾ ਸੀ, ਸੱਚੇ ਪਾਤਸ਼ਾਹ ਜੇ ਤਨ ਨੂੰ ਮੈਲ ਲੱਗ ਜਾਵੇ ਉਸਨੂੰ ਪਾਣੀ ਧੋ ਦਿੰਦਾ ਹੈ, ਜੇ ਵਸਤਰ ਗੰਦਾ ਹੋ ਜਾਵੇ ਉਹਨੂੰ ਸਾਬਣ ਦੇ ਨਾਲ ਧੋ ਲਈਦਾ, ਤੇ ਜਿਹੜੀ ਸਾਡੀ ਬੁੱਧੀ ਨੂੰ ਮੈਲ ਲੱਗੀ ਉਹਨੂੰ ਕਿਵੇਂ ਧੋਤਾ ਜਾਵੇ? ਤਾਂ ਸਤਿਗੁਰੂ ਦਾ ਜਵਾਬ ਸੀ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਨਾਮ ਤੀਰਥ ਹੈ ਨਾ, ਜਿਵੇਂ ਪਾਣੀ ਤਨ ਦੀ ਮੈਲ ਨੂੰ ਧੋਂਦਾ, ਸਾਬਣ ਵਸਤਰ ਦੀ ਮੈਲ ਨੂੰ ਧੋਂਦਾ, ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਸਾਡੀ ਬੁੱਧੀ ਦੀ ਮਨ ਦੀ ਮੈਲ ਨੂੰ ਧੋ ਦਿੰਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਮੈਂ ਤੀਰਥਾਂ ਤੇ ਨਹਾਉਣ ਵਾਸਤੇ ਜਾਣਾ ਹਾਂ ਪਰ ਅਸਲੀ ਤੀਰਥ ਨਾਮ ਹੈ ਮੈਂ ਉਸ ਨਾਮ ਦੇ ਤੀਰਥ ਦੇ ਵਿੱਚ ਹਮੇਸ਼ਾ ਲਈ ਇਸ਼ਨਾਨ ਕਰਦਾ ਹਾਂ। ਇੱਕ ਥਾਂ ਤੇ ਸਤਿਗੁਰੂ ਦੇ ਹੋਰ ਵੀ ਬਚਨ ਆਏ ਨੇ ਨਿਰਮਲ ਉਦਕ ਗੋਬਿੰਦ ਕਾ ਨਾਮ ਮੱਜਨ ਕਰਤ ਪੂਰਨ ਸਭ ਕਾਮ। ਅਸਲੀ ਨਿਰਮਲ ਉਦਕ ਸਭ ਤੋਂ ਪਵਿੱਤਰ ਜਲ ਵਾਹਿਗੁਰੂ ਦਾ ਨਾਮ ਹੀ ਹੈ। ਇਸ ਲਈ ਲੋਕੀ ਤੀਰਥਾਂ ਤੇ ਨਹਾਉਣ ਵਾਸਤੇ ਜਾਂਦੇ ਨੇ ਮੈਂ ਵੀ ਜਾਣਾ ਹਾਂ ਪਰ ਮੈਂ ਨਾਮ ਦੇ ਤੀਰਥ ਤੇ ਨਹਾਉਣ ਵਾਸਤੇ ਜਾਣਾ ਹਾਂ।
ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਦੂਸਰਾ ਤੀਰਥ ਹੈ ਸ਼ਬਦ ਦੀ ਵਿਚਾਰ। ਆ ਜੋ ਪਵਿੱਤਰ ਸ਼ਬਦ ਦੀ ਤੁਰਕੀ ਬਾਣੀ ਦੀ ਤੁਸੀਂ ਵਿਚਾਰ ਸੁਣ ਰਹੇ ਹੋ ਇਹ ਵੀ ਇੱਕ ਤੀਰਥ ਹੈ ਕਿਉਂਕਿ ਜਿੰਨੇ ਮਨ ਦੇ ਸ਼ੰਕੇ ਪੰਕੇ ਨੇ ਗੁਰੂ ਸ਼ਬਦ ਦੀ ਵਿਚਾਰ ਸੁਣ ਕੇ ਦੂਰ ਹੋ ਜਾਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਇੱਕ ਤੀਰਥ ਤਾਂ ਨਾਮ ਹੈ, ਦੂਸਰਾ ਤੀਰਥ ਗੁਰੂ ਸ਼ਬਦ ਦੀ ਵਿਚਾਰ ਹੈ ਤੇ ਤੀਸਰਾ ਤੀਰਥ ਹੈ ਅੰਤਰ ਗਿਆਨ ਹੈ ਵੀ ਜਿਹੜਾ ਸਾਡੇ ਅੰਦਰ ਅਨੁਭਵੀ ਗਿਆਨ ਹੈ ਇਹ ਵੀ ਇੱਕ ਤੀਰਥ ਹੈ ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਿੱਛੇ ਵੀ ਇਹ ਬਚਨ ਕੀਤਾ ਸੀ ਵੀ ਇਹ ਵਾਹਿਗੁਰੂ ਦਾ ਗਿਆਨ ਵੀ ਇੱਕ ਤੀਰਥ ਹੈ। ਗਿਆਨ ਅੰਜਨ ਮੇਰਾ ਮਨ ਇਸ਼ਨਾਨ ਹੈ, ਉਸ ਗਿਆਨ ਦੇ ਤੀਰਥ ਦੇ ਵਿੱਚ ਮੇਰਾ ਮਨ ਇਸ਼ਨਾਨ ਕਰਦਾ ਹੈ। ਇਹ ਤਿੰਨ ਜਿਹੜੇ ਵੀ ਆਤਮਕ ਤੀਰਥ ਨੇ ਗੁਰੂ ਮਹਾਰਾਜ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ। ਇੱਕ ਨਾਮ ਤੀਰਥ ਹੈ, ਦੂਸਰਾ ਸ਼ਬਦ ਦੀ ਵਿਚਾਰ ਤੀਰਥ ਹੈ ਤੇ ਤੀਸਰਾ ਜਿਹੜਾ ਅਨਭਵੀ ਗਿਆਨ ਹੈ ਸਾਡੇ ਅੰਦਰ ਪੈਦਾ ਹੁੰਦਾ ਉਹ ਅਸਲੀ ਤੀਰਥ ਹੈ।
ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰ ਗਿਆਨ ਸਾਚਾ ਵੀ ਜਿਹੜਾ ਗੁਰੂ ਦਾ ਬਖਸ਼ਿਆ ਸੱਚਾ ਯਥਾਰਥ ਗਿਆਨ ਹੈ ਥਾਨ ਤੀਰਥ ਵੀ ਇਹ ਅਸਲੀ ਤੀਰਥ ਅਸਥਾਨ ਹੈ। ਜਿਹੜਾ ਗੁਰੂ ਦਾ ਬਖਸ਼ਿਆ ਯਥਾਰਥ ਗਿਆਨ ਹੈ ਇਹ ਅਸਲੀ ਤੀਰਥ ਅਸਥਾਨ ਹੈ। ਦਸ ਪੁਰਬ ਸਦਾ ਦਸਹਰਾ ਜਿੱਥੇ ਦਸ ਪੁਰਬ ਹਮੇਸ਼ਾ ਲਈ ਦਸਹਰਾ ਉਹ ਪ੍ਰਗਟ ਹੁੰਦੇ ਨੇ। ਦਸਹਰਾ ਦਾ ਅਰਥ ਪ੍ਰਗਟ ਮਹਾਂਪੁਰਖ ਕਰਦੇ ਸਨ ਵੀ ਜਿੱਥੇ ਦਸ ਪੁਰਬ ਹਮੇਸ਼ਾ ਲਈ ਪ੍ਰਗਟ ਰਹਿੰਦੇ ਹਨ। ਹਿੰਦੂ ਧਰਮ ਸ਼ਾਸਤਰਾਂ ਦੇ ਵਿੱਚ ਦਸ ਪੁਰਬ ਇਹ ਲਿਖੇ ਨੇ ਵੀ ਜਿਵੇਂ ਮੱਸਿਆ ਹੈ, ਪੁੰਨਿਆ ਹੈ, ਸੰਗਰਾਂਦ ਹੈ, ਇਸੇ ਤਰ੍ਹਾਂ ਸੂਰਜ ਗ੍ਰਹਿਣ ਹੈ, ਚੰਦਰਮਾ ਗ੍ਰਹਿਣ ਹੈ ਅਤੇ ਇਸੇ ਤਰ੍ਹਾਂ ਉਤਰਾਇਣ ਤੇ ਦਖਨਾਇਣ ਇਹ ਸੂਰਜ ਦੇ ਦੋ ਪੱਖ ਨੇ, ਇਹਨਾਂ ਨੂੰ ਵੀ ਪੁਰਬਾਂ ਦੇ ਵਿੱਚ ਹੀ ਗਿਣਿਆ। ਇੱਕ ਅਸ਼ਟਮੀ, ਦੂਸਰਾ ਚੌਦਸ ਤੇ ਦਸਵਾਂ ਹੈ ਵਿਆਤਪਾਤ। ਵਿਆਤਪਾਤ ਇਹ ਦਸ ਪੁਰਬਾਂ ਦੇ ਨਾਮ ਲਿਖੇ ਮਿਲਦੇ ਨੇ। ਲੋ ਇੱਥੇ ਸਤਿਗੁਰੂ ਕਹਿੰਦੇ ਨੇ ਜਿਹੜਾ ਇਹ ਗੁਰੂ ਦਾ ਯਥਾਰਥ ਗਿਆਨ ਹੈ ਇਹ ਸੱਚਾ ਤੀਰਥ ਅਸਥਾਨ ਹੈ ਜਿੱਥੇ ਦਸ ਪੁਰਬ ਹਮੇਸ਼ਾ ਲਈ ਪ੍ਰਗਟ ਰਹਿੰਦੇ ਨੇ। ਇਹਦਾ ਮਤਲਬ ਉਹ ਜਿਹੜੇ ਦਸ ਪੁਰਬ ਉਹ ਤਾਂ ਕਦੇ ਕਦੇ ਇਕੱਠੇ ਹੁੰਦੇ ਨੇ ਪਰ ਇੱਥੇ ਗਿਆਨ ਦੇ ਤੀਰਥ ਤੇ ਦਸ ਪੁਰਬ ਜਿਨ੍ਹਾਂ ਤੇ ਇਸ਼ਨਾਨ ਕਰਕੇ ਦਸਹਰਾ ਦਾ ਅਰਥ ਕੁਛ ਵਿਦਵਾਨਾਂ ਨੇ ਇਹ ਵੀ ਕੀਤਾ ਵੀ ਜਿਹੜੇ ਦਸ ਪੁਰਬ ਨੇ ਦਸਹਰਾ ਉਹ ਦਸ ਪਾਪਾਂ ਨੂੰ ਹਰਾ ਨਾਸ਼ ਕਰਦੇ ਨੇ। ਇਸ ਲਈ ਇਹ ਲੋਕੀ ਇਹਨਾਂ ਪੁਰਬਾਂ ਦੇ ਸਮੇਂ ਇਸ਼ਨਾਨ ਕਰਨਾ ਵਧੇਰੇ ਪੁੰਨ ਸਮਝਦੇ ਹੈ ਪਰ ਹਜ਼ੂਰ ਕਹਿੰਦੇ ਜਿਹੜਾ ਸਤਿਗੁਰੂ ਦਾ ਗਿਆਨ ਰੂਪੀ ਤੀਰਥ ਹੈ ਇੱਥੇ ਦਸ ਪੁਰਬ ਹਮੇਸ਼ਾ ਲਈ ਪ੍ਰਗਟ ਰਹਿੰਦੇ ਨੇ ਭਾਵ ਜਦੋਂ ਵੀ ਤੁਸੀਂ ਜਾਓ ਤੇ ਬਾਣੀ ਸੁਣੋ, ਨਾਮ ਜਪੋ, ਦਸ ਪੁਰਬਾਂ ਦੇ ਇਸ਼ਨਾਨ ਦਾ ਤੁਹਾਨੂੰ ਫਲ ਪ੍ਰਾਪਤ ਹੋ ਜਾਵੇਗਾ।
ਹੋ ਨਾਮ ਹਰਿ ਕਾ ਸਦਾ ਜਾਚੋ ਦਿਓ ਪ੍ਰਭ ਤਰਣੀ ਤਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ ਹੇ ਧਰਤੀ ਨੂੰ ਤਰਾ ਆਸਰਾ ਦੇਣ ਵਾਲੇ ਵਾਹਿਗੁਰੂ, ਹਉ ਨਾਮ ਹਰਿ ਕਾ ਸਦਾ ਜਾਚੋ, ਮੈਂ ਆਪ ਜੀ ਦੇ ਪਾਸੋਂ ਹਮੇਸ਼ਾ ਲਈ ਨਾਮ ਦੀ ਯਾਚਨਾ ਕਰਦਾ ਹਾਂ। ਕਿਰਪਾ ਕਰੋ ਤੁਸੀਂ ਮੇਰੀ ਝੋਲੀ ਵਿੱਚ ਨਾਮ ਪਾਓ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ, ਮੈਂ ਕਿਆ ਮਾਂਗੋ ਕਿ ਸਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਹੇ ਵਾਹਿਗੁਰੂ ਜੀ, ਮੈਂ ਆਪ ਜੀ ਦੇ ਪਾਸੋਂ ਨਾਮ ਮੰਗਦਾ ਹਾਂ ਤੇ ਤੁਸੀਂ ਕਿਰਪਾ ਕਰਕੇ ਮੈਨੂੰ ਇਹ ਨਾਮ ਦਾ ਦਾਨ ਬਖਸ਼ਿਸ਼ ਕਰ ਦਿਓ।
ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੰਸਾਰ ਰੋਗੀ ਹੈ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਤੇ ਨਾਮ ਦਾਰੂ ਹੈ ਸਾਰੇ ਰੋਗਾਂ ਨੂੰ ਦੂਰ ਕਰਨ ਵਾਲਾ ਹੈ, ਸਰਬ ਰੋਗ ਕਾ ਔਖਦ ਨਾਮ ਮੈਲ ਲਾਗੈ ਸੱਚ ਬਿਨਾ। ਤੇ ਨਾਮ ਇੱਕ ਤੀਰਥ ਵੀ ਹੈ, ਸੱਚੇ ਨਾਮ ਤੋਂ ਬਿਨਾਂ ਇਸ ਮਨੁੱਖ ਨੂੰ ਮੈਲ ਲੱਗਦੀ ਰਹਿੰਦੀ। ਇਸ ਲਈ ਜਿੱਥੇ ਨਾਮ ਦਾਰੂ ਹੈ ਉੱਥੇ ਨਾਮ ਤੀਰਥ ਵੀ ਹੈ। ਇਸ ਨਾਮ ਜਪਣ ਤੋਂ ਬਿਨਾਂ ਮਨੁੱਖ ਦੇ ਮਨ ਨੂੰ ਮੈਲ ਲੱਗਦੀ ਹੈ।
ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਝਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਜਿਹੜੇ ਗੁਰਵਾਕ ਨਿਰਮਲ ਸਦਾ ਚਾਨਣ, ਜਿਹੜੇ ਗੁਰੂ ਦੇ ਵਾਕ ਗੁਰੂ ਕਾ ਬਚਨ ਹੈ, ਇਹ ਮਹਾਨ ਨਿਰਮਲ ਗਿਆਨ ਦਾ ਚਾਨਣ ਬਖਸ਼ਿਸ਼ ਕਰਨ ਵਾਲਾ ਹੈ। ਜਿਹੜਾ ਗੁਰੂ ਕਾ ਵਾਕ ਹੈ, ਗੁਰੂ ਕਾ ਸ਼ਬਦ ਹੈ, ਇਹ ਹਮੇਸ਼ਾ ਲਈ ਸਾਨੂੰ ਨਿਰਮਲ ਗਿਆਨ ਦਾ ਚਾਨਣ ਬਖਸ਼ਿਸ਼ ਕਰਦਾ ਹੈ। ਨਿਤ ਸਾਜ ਤੀਰਥ ਮੱਜਣਾ, ਜਿਹੜਾ ਨਿਰਮਲ ਗਿਆਨ ਹੈ, ਇਹ ਗੁਰੂ ਕਾ ਸ਼ਬਦ ਤੇ ਨਿਰਮਲ ਗਿਆਨ, ਬਈ ਇਹ ਸੱਚਾ ਤੀਰਥ ਹੈ, ਅਸੀਂ ਇਹਦੇ ਵਿੱਚ ਹਮੇਸ਼ਾ ਲਈ ਮੱਜਣਾ, ਇਸ਼ਨਾਨ ਕਰਦੇ ਹਾਂ।
ਸਾਚ ਨ ਲਾਗੈ ਮੈਲ ਕਿਆ ਮਲ ਧੋਈਐ, ਗੁਣੇ ਹਾਰ ਪਰੋਏ ਕਿਸ ਕੋ ਰੋਈਐ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਚ ਨਾ ਲਾਗੈ ਮੈਲ, ਜਿਹੜਾ ਸੱਚ ਦੇ ਨਾਲ ਜੁੜ ਗਿਆ ਹੈ ਨਾ। ਸੱਚ ਕੀ ਹੈ? ਨਾਮ। ਸੱਚ ਕੀ ਹੈ? ਪਰਮਾਤਮਾ। ਜਿਹੜਾ ਸੱਚ ਦੇ ਨਾਲ ਜੁੜ ਗਿਆ ਹੈ ਉਸਨੂੰ ਕਦੀ ਮੈਲ ਨਹੀਂ ਲੱਗਦੀ। ਕਿਆ ਮਲ ਧੋਈਐ? ਜਿਹਨੂੰ ਮੈਲ ਲੱਗਦੀ ਹੀ ਨਹੀਂ, ਉਹਨੇ ਦੱਸੋ ਮੈਲ ਨੂੰ ਫਿਰ ਧੋਣਾ ਕੀ ਹੈ? ਜਿਹੜਾ ਸੱਚੇ ਨਾਮ ਦੇ ਨਾਲ ਜੁੜਿਆ ਹੋਇਆ ਉਹਨੂੰ ਕਦੀ ਮੈਲ ਲੱਗਦੀ ਹੀ ਨਹੀਂ, ਤੇ ਉਹਨੇ ਮੈਲ ਨੂੰ ਹੋਰ ਧੋਣਾ ਵੀ ਕੀ ਹੈ? ਗੁਣ ਹੈ ਹਾਰ ਪਰੋਏ, ਜਿਸਨੇ ਦੇਵੀ ਗੁਣਾਂ ਦਾ ਹਾਰ ਪਰੋ ਕੇ ਗਲ ਵਿੱਚ ਪਾ ਲਿਆ ਹੈ, ਕਿਸ ਕੋ ਰੋਈਐ? ਫਿਰ ਉਹਨੇ ਕਿਸ ਲਈ ਰੋਣਾ ਹੈ? ਪਾਉ ਉਸਦਾ ਰੋਣਾ ਧੋਣਾ ਸਾਰਾ ਮੁੱਕ ਜਾਂਦਾ ਹੈ।
ਵਿਚਾਰ ਮਾਰੈ ਤਰੈ ਤਾਰੈ ਉਲਟ ਜੋਨ ਨਾ ਆਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਿਚਾਰ ਮਾਰੈ, ਜਿਹੜਾ ਗੁਰੂ ਸ਼ਬਦ ਦੀ ਵਿਚਾਰ ਕਰਕੇ ਆਪਣੇ ਮਨ ਨੂੰ ਮਾਰ ਲੈਂਦਾ ਹੈ, ਮਨ ਦੇ ਸੰਕਲਪ ਵਿਕਲਪ ਅਭਾਵ ਕਰ ਦਿੰਦਾ ਹੈ, ਤਰੈ ਤਾਰੈ ਉਹ ਆਪ ਵੀ ਤਰ ਜਾਂਦਾ ਹੈ, ਦੂਜਿਆਂ ਨੂੰ ਵੀ ਤਾਰ ਦਿੰਦਾ ਹੈ। ਉਲਟ ਜੋਨ ਨਾ ਆਵੇ, ਜਿਸਨੇ ਆਪਣੇ ਮਨ ਨੂੰ ਮਾਰ ਲਿਆ ਹੈ ਉਹ ਉਲਟ ਦਾ ਅਰਥ ਹੈ ਫਿਰ ਮੁੜ ਕੇ ਹੋਰ ਜੂਨਾਂ ਦੇ ਵਿੱਚ ਨਹੀਂ ਆਉਂਦਾ।
ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਪਾਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਪਾਰਸ ਵਾਂਗ ਹੈ, ਤੇ ਪਰਮ ਧਿਆਨੀ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਧਿਆਨ ਜੋੜਦਾ ਹੈ ਉਹ ਪਰਮ ਧਿਆਨੀ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਸਾਚ ਸਾਚੇ ਭਾਵੇ, ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ, ਸਾਚ ਦਾ ਅਰਥ ਹੈ ਸੱਚਾ ਨਾਮ ਹੀ ਪਾਉਂਦਾ ਹੈ। ਸਾਚ ਸਾਚੇ ਭਾਵੇ, ਉਹ ਸੱਚਾ ਨਾਮ ਹੀ ਵਾਹਿਗੁਰੂ ਪਰਮੇਸ਼ਰ ਨੂੰ ਪਸੰਦ ਆਉਂਦਾ ਹੈ।
ਆਨੰਦ ਅਨੰਦਿਨ ਹਰਖ ਸਾਚਾ ਦੁਖ ਕਿਲ ਵਿਖ ਪਰ ਹਰੇ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਨੂੰ ਸੱਚਾ ਨਾਮ ਪ੍ਰਾਪਤ ਹੋ ਗਿਆ, ਆਨੰਦ ਅਨੰਦਿਨ ਹਰਖ ਸਾਚਾ, ਉਸ ਨੂੰ ਅਨੰਦਿਨ ਦਾ ਅਰਥ ਹੈ ਦਿਨ ਰਾਤ ਹਮੇਸ਼ਾ ਲਈ ਆਨੰਦ ਪ੍ਰਾਪਤ ਹੋ ਗਿਆ, ਤੇ ਹਰਖ ਸਾਚਾ ਉਹਨੂੰ ਸੱਚਾ ਹਰਖ ਖੇੜਾ ਵੀ ਪ੍ਰਾਪਤ ਹੋ ਗਿਆ। ਦਿਨ ਰਾਤ ਪਰਮਾਤਮਕ ਆਨੰਦ ਤੇ ਆਤਮਕ ਅਵਸਥਾ ਦਾ ਸੱਚਾ ਖੇੜਾ ਉਸਨੂੰ ਪ੍ਰਾਪਤ ਹੋ ਗਿਆ। ਦੁਖ ਕਿਲਵਿਖ ਪਰ ਹਰੇ, ਉਸਨੇ ਸਾਰੇ ਦੁੱਖ ਵੀ ਤੇ ਕਿਲਵਿਖ ਦਾ ਅਰਥ ਬੱਜਰ ਪਾਪੋ ਸਾਰੇ ਪਰ ਹਰੇ ਨਾਸ਼ ਕਰ ਦਿੱਤੇ।
ਸੱਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸੱਚ ਮਨੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੱਚ ਨਾਮ ਪਾਇਆ, ਜਿਸਨੇ ਸੱਚੇ ਨਾਮ ਨੂੰ ਪ੍ਰਾਪਤ ਕਰ ਲਿਆ ਹੈ, ਗੁਰ ਦਿਖਾਇਆ, ਤੇ ਗੁਰੂ ਨੇ ਫਿਰ ਉਹਨਾਂ ਨੂੰ ਅੰਤਰ ਆਤਮਾ ਉਸ ਵਾਹਿਗੁਰੂ ਦੇ ਦੀਦਾਰ ਵੀ ਕਰਵਾ ਦਿੱਤੇ। ਮੈਲ ਨਾਹੀ ਸੱਚ ਮਨੇ, ਜਿਹਦੇ ਮਨ ਦੇ ਵਿੱਚ ਵੀ ਉਹ ਸੱਚਾ ਨਾਮ ਅਥਵਾ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਪ੍ਰਗਟ ਹੋ ਗਿਆ, ਮੈਲ ਨਾਹੀ ਉਹਨੂੰ ਕਦੇ ਵੀ ਕਿਸੇ ਕਿਸਮ ਦੀ ਮੈਲ ਨਹੀਂ ਲੱਗ ਸਕਦੀ।
ਸੰਗਤ ਮੀਤ ਮਿਲਾਪ ਪੂਰਾ ਨਾਵਣੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੰਗਤ ਮੀਤ ਮਿਲਾਪ, ਗੁਰਮੁਖੋ ਜਿਹੜਾ ਵਾਹਿਗੁਰੂ ਦੇ ਪਿਆਰੇ ਮਿੱਤਰ ਮਹਾਂਪੁਰਖ ਨੇ, ਸੰਗਤ ਮੀਤ ਮਿਲਾਪ, ਜਿਹੜੀ ਉਹਨਾਂ ਦੀ ਸੰਗਤ ਹੈ ਜਾਂ ਉਹਨਾਂ ਗੁਰਮੁਖ ਮਿੱਤਰਾਂ ਦਾ ਮਿਲਾਪ ਹੈ, ਪੂਰਾ ਨਾਵ ਨੂੰ ਇਹ ਵੀ ਪੂਰਾ ਇਸ਼ਨਾਨ ਹੈ। ਇਹਦਾ ਮਤਲਬ ਕੀ ਹੋਇਆ, ਜਿਹੜਾ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਨੀ ਹੈ ਔਰ ਉਹਨਾਂ ਦੇ ਨਾਲ ਮਿਲ ਕੇ ਪਵਿੱਤਰ ਬਾਣੀ ਨਾਮ ਕੀਰਤਨ ਕਥਾ ਨੂੰ ਸੁਣਨਾ ਹੈ, ਜਿਹੜਾ ਮਿੱਤਰ ਮਹਾਂਪੁਰਖਾਂ ਦੀ ਸੰਗਤ ਦਾ ਮਿਲਾਪ ਹੈ, ਇਹ ਵੀ ਮਾਨੋ ਪੂਰਾ ਇਸ਼ਨਾਨ ਹੈ।
ਗਾਵੇ ਗਾਵਣ ਹਾਰ ਸ਼ਬਦ ਸੁਹਾਵਣੋ,
ਕਿਉਂਕਿ ਉਹਨਾਂ ਮਹਾਂਪੁਰਖਾਂ ਦੀ ਸੰਗਤ ਦੇ ਵਿੱਚ ਗਾਵੇ ਗਾਵਣ ਹਾਰ ਸ਼ਬਦ ਸੁਹਾਵਣੋ, ਉਹ ਗੁਰੂ ਕੇ ਸ਼ਬਦ ਦੁਆਰਾ ਤੇ ਗਾਵਣ ਹਾਰ ਵਾਹਿਗੁਰੂ ਦੇ ਜਸ ਕਰਨ ਵਾਲਾ ਕੀਰਤਨੀਆ ਹੋ ਕੇ ਤੇ ਉਹ ਉਸ ਵਾਹਿਗੁਰੂ ਦੇ ਸੁਹਾਵਣੋ ਸੁਹਾਵਣੇ ਜਸ ਨੂੰ ਗਾਉਂਦਾ ਹੈ। ਕਿਉਂਕਿ ਮਿੱਤਰ ਗੁਰਮੁਖਾਂ ਦੀ ਸੰਗਤ ਦੇ ਮਿਲਾਪ ਦੇ ਵਿੱਚ ਜਾ ਕੇ ਜਗਿਆਸੂ ਗੁਰੂ ਕੇ ਸ਼ਬਦ ਦੁਆਰਾ ਤੇ ਵਾਹਿਗੁਰੂ ਦੇ ਜਸ ਗਾਉਣ ਵਾਲਾ ਭਾਵ ਗੁਰੂ ਘਰ ਦਾ ਕੀਰਤਨੀਆ ਬਣ ਕੇ ਉਹ ਸੁਹਾਵਣੇ ਵਾਹਿਗੁਰੂ ਦੇ ਜਸ ਨੂੰ ਗਾਉਂਦਾ ਹੈ ਤੇ ਇਹ ਵੀ ਮਨ ਨੂੰ ਪੂਰਾ ਇਸ਼ਨਾਨ ਹੋ ਜਾਂਦਾ ਹੈ।
ਸਲਾਏ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਲਾਹੇ ਸਾਚੇ ਮਨ ਸਤਿਗੁਰ, ਵੀ ਜਿਹੜਾ ਸਤਿਗੁਰੂ ਨੂੰ ਮੰਨ ਕੇ ਸਤਿਗੁਰੂ ਨੂੰ ਪ੍ਰਸੰਨ ਕਰਕੇ ਸਲਾਹੇ ਸਾਚੇ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਲਾਹੁੰਦਾ ਹੈ। ਜਿਹੜਾ ਸਤਿਗੁਰੂ ਨੂੰ ਪ੍ਰਸੰਨ ਕਰਕੇ ਤੇ ਸੱਚੇ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ ਪੁੰਨ ਦਾਨ ਦਇਆ ਮਤੇ, ਤੇ ਉਸ ਨੂੰ ਪੁੰਨ ਦਾਨ ਤੇ ਦਇਆ ਵਾਲੀ ਮਤ ਬੁੱਧੀ ਪ੍ਰਾਪਤ ਹੋ ਜਾਂਦੀ ਹੈ, ਭਾਵ ਸੁਤੇ ਸਿੱਧ ਹੀ ਪੁੰਨ ਦਾਨ ਦਇਆ ਵਾਲੀ ਮਤ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ।
ਸੰਗ ਭਾਵੈ ਸਹਿਜ ਨਾਵੈ ਬੇਣੀ ਤਾਂ ਸੰਗਮ ਸਤ ਸਤੇ,
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਿਰ ਸੰਗ ਪਾਵੈ, ਜਿਸ ਨੂੰ ਪਿਰ ਪਤੀ ਦਾ ਸੰਗ ਪਾਉਂਦਾ ਹੈ, ਭਾਵ ਜਿਸ ਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਲ ਰਹਿਣਾ ਚੰਗਾ ਲੱਗਦਾ ਹੈ, ਸਹਿਜ ਨਾਵੈ ਉਹ ਹਮੇਸ਼ਾ ਲਈ ਗਿਆਨ ਦੇ ਤੀਰਥ ਵਿੱਚ ਨਹਾਉਂਦਾ ਹੈ। ਸਹਿਜ ਦਾ ਅਰਥ ਹੈ ਗਿਆਨ, ਕਿਉਂਕਿ ਪਿੱਛੇ ਵੀ ਆ ਚੁੱਕਿਆ ਹੈ ਨਾ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜਿਸ ਨੂੰ ਪਤੀ ਪਰਮੇਸ਼ਰ ਦੇ ਨਾਲ ਰਹਿਣਾ ਚੰਗਾ ਲੱਗਦਾ ਹੈ, ਫਿਰ ਉਹ ਸਹਿਜ ਨਾਵੈ ਉਹ ਗਿਆਨ ਦੇ ਤੀਰਥ ਵਿੱਚ ਨਹਾਉਂਦਾ ਹੈ। ਬੇਣੀ ਤਾਂ ਸੰਗਮ ਸਤ ਸਤੇ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸਤ ਸਤੇ, ਬਈ ਅਸੀਂ ਸੱਚੇ ਸਤੇ ਦਾ ਅਰਥ ਹੈ ਸੱਚੇ ਨਿਸ਼ਚੇ ਦੇ ਨਾਲ ਇਹ ਗੱਲ ਆਖਦੀ ਹਾਂ ਵੀ ਜਿੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ ਹੈ ਸੋਭਤ ਹੈ ਬੇਣੀ ਤਾਂ ਸੰਗਮ, ਉੱਥੇ ਤ੍ਰਿਬੇਣੀ ਦਾ ਸੰਗਮ ਹੁੰਦਾ, ਕਿਉਂਕਿ ਤ੍ਰਿਬੇਣੀ ਦਾ ਇਸ਼ਨਾਨ ਸਭ ਤੋਂ ਵੱਧ ਪਵਿੱਤਰ ਮੰਨਿਆ ਗਿਆ ਹਿੰਦੂ ਧਰਮ ਦੇ ਵਿੱਚ। ਇਲਾਹਾਬਾਦ ਜਿੱਥੇ ਗੰਗਾ ਜਮੁਨਾ ਸੁਰਾਸਤੀ ਤਿੰਨ ਨਦੀਆਂ ਦਾ ਸੰਗਮ ਹੁੰਦਾ ਉਹਨੂੰ ਕਹਿੰਦੇ ਉਹ ਤ੍ਰਿਬੇਣੀ, ਬਈ ਉਹ ਤ੍ਰਿਬੇਣੀ ਦਾ ਸੰਗਮ ਜਿੱਥੇ ਹੁੰਦਾ ਉੱਥੇ ਸਭ ਤੋਂ ਇਸ਼ਨਾਨ ਦਾ ਵੱਡਾ ਫਲ ਪ੍ਰਾਪਤ ਹੁੰਦਾ। ਪਰ ਇੱਧਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿੱਥੇ ਭਾਈ ਸਤਿਗੁਰੂ ਦੀ ਸੰਗਤ ਹੈ ਔਰ ਸਤ ਨਿਸ਼ਚੇ ਕਰਕੇ ਉੱਥੇ ਤ੍ਰਿਬੇਣੀ ਦਾ ਸੰਗਮ ਹੁੰਦਾ, ਉਹ ਤ੍ਰਿਬੇਣੀ ਦਾ ਸੰਗਮ ਕਿਹੜਾ ਹੈ, ਇਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ। ਜਿੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ ਹੈ ਉੱਥੇ ਤਿੰਨ ਕਿਸਮ ਦੀ ਵਿਚਾਰਧਾਰਾ ਉੱਥੇ ਹਮੇਸ਼ਾ ਲਈ ਪ੍ਰਵਿਰਤ ਹੁੰਦੀ ਹੈ, ਇੱਕ ਹੈ ਸੇਵਾ, ਦੂਸਰੀ ਹੈ ਕੀਰਤਨ ਕਥਾ ਤੇ ਤੀਸਰਾ ਹੈ ਗਿਆਨ ਦੀ ਵਿਚਾਰ। ਜਿਹੜੀ ਸੇਵਾ ਹੈ ਉਹ ਮਾਨੋ ਜਮਨਾ ਹੈ, ਕਿਉਂਕਿ ਹਿੰਦੂ ਮਤ ਵਿੱਚ ਜਿਹੜੀ ਜਮਨਾ ਇਹ ਗੰਗਾ ਜਮਨਾ ਸੁਰਸਤੀ ਤਿੰਨ ਨਦੀਆਂ ਦੇ ਸੰਗਮ ਨੂੰ ਤ੍ਰਿਬੇਣੀ ਦਾ ਸੰਗਮ ਆਖਿਆ ਹੈ। ਇੱਧਰ ਅੰਤਰੀ ਭਾਵ ਦੇ ਵਿੱਚ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ ਵੀ ਜਿਹੜੀ ਇੱਕ ਪਾਸੇ ਸੇਵਾ ਦੀ ਜਮਨਾ ਵਗ ਰਹੀ ਹੈ, ਗੁਰੂ ਘਰ ਦੇ ਵਿੱਚ ਕੋਈ ਵੀ ਪ੍ਰੇਮੀ ਆ ਕੇ ਕਿਸੇ ਕਿਸਮ ਦੀ ਵੀ ਸੇਵਾ ਕਰ ਸਕਦਾ ਹੈ, ਪਰ ਸੇਵਾ ਦਾ ਸੰਬੰਧ ਪ੍ਰੇਮ ਦੇ ਨਾਲ ਹੈ, ਹੱਠ ਦੇ ਨਾਲ ਨਹੀਂ, ਪ੍ਰੈਸ਼ਰ ਦੇ ਨਾਲ ਨਹੀਂ, ਤੇ ਬਹੁਤਾ ਕਿਸੇ ਨੂੰ ਕਹਿ ਸੁਣ ਕੇ ਨਹੀਂ। ਠੀਕ ਹੈ ਪ੍ਰੇਰਣਾ ਕਰਨੀ ਸਾਡਾ ਹੱਕ ਹੈ, ਪਰ ਕਿਸੇ ਨੂੰ ਫੋਰਸ ਨਹੀਂ ਕਰਨਾ ਚਾਹੀਦਾ, ਇਹ ਸੇਵਾ ਦੀ ਜਮਨਾ ਹੈ। ਤੇ ਜਿਹੜੀ ਗੁਰਬਾਣੀ ਦੀ ਕਥਾ ਵਿਚਾਰ ਹੈ ਇਹ ਮਾਨੋ ਸੁਰਸਤੀ ਵਗ ਰਹੀ ਹੈ, ਤੇ ਜਿਹੜੀ ਗੁਰਬਾਣੀ ਦਾ ਗਿਆਨ ਹੈ, ਇਹ ਮਾਨੋ ਗੰਗਾ ਵਗ ਰਹੀ ਹੈ। ਇਹ ਐਸਾ ਤ੍ਰਿਵੇਣੀ ਦਾ ਸੰਗਮ ਉੱਥੇ ਜੁੜਿਆ ਹੋਇਆ ਹੈ।
ਆਰਾਧ ਏਕ ਅੰਕਾਰ ਸਾਚਾ ਨਿਤ ਦੇ ਚੜ੍ਹੈ ਸਵਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਜੀਵ ਨੂੰ ਜਾਂ ਮਨ ਨੂੰ ਆਖਦੇ ਨੇ ਆਰਾਧ ਏਕ ਅੰਕਾਰ ਸਾਚਾ, ਬਈ ਤੂੰ ਉਸ ਇੱਕ ਓਅੰਕਾਰ ਜੋ ਸੱਚਾ ਹਮੇਸ਼ਾ ਸਿਰ ਰਹਿਣ ਵਾਲਾ ਹੈ ਉਹਨੂੰ ਆਰਾਧ, ਉਹਨੂੰ ਚੇਤੇ ਕਰ। ਨਿਤ ਦੇ ਚੜ੍ਹੈ ਸਵਾਇਆ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਲਈ ਆਪਣੇ ਸੇਵਕਾਂ ਨੂੰ ਦਾਤਾਂ ਬਖਸ਼ਿਸ਼ ਕਰਦਾ ਹੈ, ਗਿਆਨ ਧਿਆਨ ਦੀਆਂ। ਚੜ੍ਹੈ ਸਵਾਇਆ, ਵਾਹਿਗੁਰੂ ਦਾ ਦਿੱਤਾ ਦਾਨ ਦਿਨ ਦੂਣਾ ਰਾਤ ਸਵਾਇਆ ਚੜ੍ਹਦੀ ਕਲਾ ਦੇ ਵਿੱਚ ਹੀ ਜਾਂਦਾ ਹੈ।
ਗਤ ਸੰਗ ਮੀਤਾ ਸਤ ਸੰਗਤ ਕਰ ਨਦਰ ਮੇਲ ਮਿਲਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗਤ ਸੰਗ ਮੀਤਾ ਸੰਤ ਸੰਗਤ, ਬਈ ਸੰਤਾਂ ਦੀ ਸੰਗਤ ਵਿੱਚ ਜਾ ਕੇ ਤੇ ਗਤ ਸੰਗ ਮੀਤਾ ਮਿੱਤਰ ਸਤਿਗੁਰੂ ਮਹਾਰਾਜ ਦੀ ਸੰਗਤ ਪ੍ਰਾਪਤ ਹੁੰਦੀ ਹੈ। ਸੰਤਾਂ ਦੀ ਸੰਗਤ ਵਿੱਚ ਜਾ ਕੇ ਤੇ ਮਿੱਤਰ ਸਤਿਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ, ਜਿਸ ਦੇ ਨਾਲ ਗਤ ਮੁਕਤੀ ਵੀ ਪ੍ਰਾਪਤ ਹੋ ਜਾਂਦੀ ਹੈ। ਕਰ ਨਦਰ ਮੇਲ ਮਿਲਾਇਆ, ਪਰ ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਨਦਰ ਦੀ ਦ੍ਰਿਸ਼ਟੀ ਕਰਕੇ ਤੇ ਸਾਨੂੰ ਸੰਤਾਂ ਦੀ ਸੰਗਤ ਤੇ ਸਤਿਗੁਰੂ ਦੀ ਸੰਗਤ ਦੇ ਮੇਲ ਵਿੱਚ ਮਿਲਾਉਂਦਾ ਹੈ।
ਕਹਿਣ ਕਹੇ ਸਭ ਕੋਏ ਕੇ ਵਡੇ ਆਖੀਐ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਬਹੁਤ ਗਹਿਰ ਗੰਭੀਰ ਹੈ। ਕਹਿਣ ਕਹੇ ਸਭ ਕੋਏ, ਆਖਣ ਨੂੰ ਤਾਂ ਸਭ ਕੋਈ ਆਖੀ ਜਾ ਰਿਹਾ ਹੈ, ਬਈ ਮੈਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਪਤਾ ਹੈ, ਕੇਵਲ ਆਖੀ ਹੈ। ਪਰ ਸਤਿਗੁਰੂ ਕਹਿੰਦੇ ਭਾਈ ਕੋਈ ਇਹ ਤਾਂ ਦੱਸਿਓ ਕਿਤਨਾ ਕੁ ਵੱਡਾ ਹੈ, ਇਹਦੇ ਬਾਰੇ ਕੋਈ ਕੁਛ ਨਹੀਂ ਦੱਸ ਸਕਦਾ।
ਮੂਰਖ ਨੀਚ ਅਜਾਣ ਸਮਝਾ ਸਾਖੀ ਹੈ।
ਬੜੀ ਨਿਮਰਤਾ ਨਾਲ ਸਤਿਗੁਰੂ ਆਖਦੇ ਨੇ ਮੈਂ ਤੇ ਮੂਰਖ ਹਾਂ ਤੇ ਕਰਮਾਂ ਕਰਕੇ ਵੀ ਨੀਚ ਹਾਂ ਤੇ ਬੁੱਧੀ ਕਰਕੇ ਵੀ ਅਜਾਣ ਨਾ ਸਮਝ ਹਾਂ, ਸਮਝਾਂ ਸਾਖੀ ਹੈ, ਬਈ ਮੈਂ ਤੇ ਗੁਰੂ ਦੀ ਸਾਖੀਆ ਸਿੱਖਿਆ ਦੁਆਰਾ ਹੀ ਅਥਵਾ ਗੁਰੂ ਦੀਆਂ ਸਾਖੀਆਂ ਸੁਣ ਸੁਣ ਕੇ ਮੈਂ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਕੁਝ ਸਮਝ ਸਕਦਾ ਹਾਂ।
ਸਚਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਚਗੁਰ ਕੀ ਸਾਖੀ ਅੰਮ੍ਰਿਤ ਭਾਖੀ, ਬਈ ਜਿਹੜੀ ਸਤਿਗੁਰੂ ਦੀ ਸੱਚੇ ਸਤਿਗੁਰੂ ਦੀ ਸਾਖੀ ਸਿੱਖਿਆ ਹੈ ਅੰਮ੍ਰਿਤ ਰੂਪ, ਉਹ ਭਾਖੀ ਉਚਾਰਨ ਕੀਤੀ ਗਈ ਹੈ। ਜਿਹੜੀ ਸੱਚ ਰੂਪ ਗੁਰੂ ਦੀ ਸਾਖੀ ਸਿੱਖਿਆ ਹੈ ਉਹ ਅੰਮ੍ਰਿਤ ਰੂਪ ਭਾਖੀ ਉਚਾਰਨ ਕੀਤੀ ਗਈ ਹੈ। ਤਿਤ ਮਨ ਮਾਨਿਆ ਮੇਰਾ, ਵੀ ਉਸ ਗੁਰੂ ਦੀ ਸਿੱਖਿਆ ਤੇ ਭਾਵ ਜੋ ਗੁਰਬਾਣੀ ਦੁਆਰਾ ਸਾਨੂੰ ਸਤਿਗੁਰੂ ਮਹਾਰਾਜ ਵੱਲੋਂ ਸਿੱਖਿਆ ਮਿਲਦੀ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪਲਕੇ ਉੱਠ ਹਰ ਨਾਮ ਤੇ ਆਵੈ, ਉਦਮ ਕਰੇ ਪਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ, ਤੇ ਸਾਡਾ ਉਸ ਗੁਰੂ ਦੀ ਸੱਚੀ ਸਿੱਖਿਆ ਤੇ ਮਨ ਮੰਨ ਗਿਆ ਹੈ।
ਪੂਜ ਕਰੇ ਆਵੈ ਬਿਖਲਾ ਦੇ ਸਭ ਸੱਚਾ ਗੁਰੂ ਮੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜੇ ਜੀਵ ਨੇ ਵਿਸ਼ੇ ਵਾਸ਼ਨਾ ਦੀ ਜ਼ਹਿਰ ਨੂੰ ਲੱਦ ਕੇ ਆਉਂਦੇ ਨੇ ਸੰਸਾਰ ਦੇ ਵਿੱਚ, ਤੇ ਫਿਰ ਇਸੇ ਹੀ ਵਿਸ਼ੇ ਵਾਸ਼ਨਾ ਨੂੰ ਲੱਦ ਕੇ ਕੂਚ ਕਰਾਂ ਇੱਥੋਂ ਕੂਚ ਕਰ ਜਾਂਦੇ ਨੇ। ਜਿਤਨੇ ਵੀ ਜੀਵ ਨੇ ਕਾਮ ਕ੍ਰੋਧ ਦੀ ਜ਼ਹਿਰ ਨੂੰ, ਕਾਮ ਕ੍ਰੋਧ ਕਾ ਚੋਲੜਾ ਸਭ ਗੱਲ ਪਾਏ ਆਏ, ਇਹ ਕਾਮ ਕ੍ਰੋਧ ਦੀ ਜ਼ਹਿਰ ਨੂੰ ਲੱਦ ਕੇ ਸੰਸਾਰ ਵਿੱਚ ਆਉਂਦੇ ਨੇ ਤੇ ਇਸੇ ਨੂੰ ਲੈ ਕੇ ਇੱਥੋਂ ਕੂਚ ਕਰ ਜਾਂਦੇ ਹਨ। ਸ਼ਬਦ ਸੱਚਾ ਗੁਰ ਮੇਰਾ, ਪਰ ਸੱਚੇ ਸ਼ਬਦ ਨੇ ਸਾਡਾ ਗੁਰ ਮੇਰਾ ਗੁਰੂ ਦੇ ਨਾਲ ਮੇਰਾ ਦਾ ਅਰਥ ਮਿਲਾਪ ਕਰਵਾ ਦਿੱਤਾ ਹੈ।
ਆਖਣ ਤੋੜਨਾ ਭਗਤ ਭੰਡਾਰੀ ਭਰਪੂਰਿਆ ਸੋਈ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਖਣ ਤੋੜਨਾ ਭਗਤ ਭੰਡਾਰੀ, ਵਾਹਿਗੁਰੂ ਦੀ ਭਗਤੀ ਦੇ ਬੇਅੰਤ ਭੰਡਾਰ ਭਰੇ ਹੋਏ ਨੇ, ਤੇ ਜਿੰਨਾ ਕੋਈ ਮਰਜ਼ੀ ਆਖਣ ਦਾ ਅਰਥ ਹੈ ਵੀ ਉਹਨਾਂ ਦੇ ਬਾਰੇ ਆਖੀ ਜਾਵੇ, ਵਾਹਿਗੁਰੂ ਦੀ ਮਹਿਮਾ ਸਿਫਤ ਸਲਾਹ ਜਿੰਨੀ ਮਰਜ਼ੀ ਕਰੀ ਜਾਵੇ ਆਖਣ ਤੋਟਨਾ, ਪਰ ਉਹਦੇ ਨਾਲ ਕੋਈ ਉਹਨਾਂ ਭੰਡਾਰਿਆਂ ਵਿੱਚ ਤੋਟ ਨਹੀਂ ਆਉਂਦੀ, ਭਰਪੁਰ ਰਹਿਆ ਸੋਈ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ, ਉਹਦੇ ਭਗਤੀ ਦੇ ਭੰਡਾਰੇ ਬੇਅੰਤ ਨੇ ਤੇ ਕਹਿਣ ਦੇ ਨਾਲ ਕਦੇ ਉਹਨਾਂ ਵਿੱਚ ਤੋਟ ਨਹੀਂ ਆਉਂਦੀ।
ਨਾਨਕ ਸਾਚ ਕਹੇ ਬੇਨੰਤੀ ਮਨ ਮਾਂਜੈ ਸੱਚ ਸੋਈ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਸਾਚ ਕਹਿ ਬੇਨਤੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਅਸੀਂ ਬੇਨਤੀ ਕਰਦੇ ਹਾਂ ਤੇ ਨਾਲੇ ਸੱਚਾ ਬਚਨ ਆਖਦੇ ਹਾਂ। ਨਾਨਕ ਸਾਚ ਕਹਿ ਬੇਨਤੀ, ਅਸੀਂ ਬੇਨਤੀ ਪੂਰਵਕ ਇਹ ਸੱਚਾ ਬਚਨ ਆਖਦੇ ਹਾਂ, ਮਨ ਮਾਂਜੈ ਸੱਚ ਸੋਈ। ਵੀ ਜਿਹੜਾ ਆਪਣੇ ਮਨ ਨੂੰ ਮਾਂਜ ਲੈਂਦਾ ਹੈ ਸੱਚ ਸੋਈ, ਉਸ ਨੂੰ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਮਿਲ ਜਾਂਦਾ। ਮਨ ਨੂੰ ਕਿਵੇਂ ਮਾਂਜਿਆ ਜਾਂਦਾ ਹੈ? ਜਿਵੇਂ ਆਪਾਂ ਬਾਹਰੋਂ ਕਿਸੇ ਭਾਂਡੇ ਨੂੰ ਮਾਂਜਦੇ ਹਾਂ ਤੇ ਭਾਂਡਾ ਸਾਫ ਹੋ ਜਾਂਦਾ ਹੈ, ਇਸੇ ਤਰ੍ਹਾਂ ਜਿਹੜਾ ਗੁਰਸਿੱਖ ਮਾਈ ਭਾਈ ਸੇਵਾ ਸਿਮਰਨ ਦੀ ਕਾਲ ਕਾਲ ਕੇ ਆਪਣੇ ਮਨ ਨੂੰ ਮਾਂਜਦਾ ਹੈ ਸੱਚ ਸੋਈ, ਵੀ ਉਹ ਸੱਚ ਦਾ ਰੂਪ ਹੋ ਜਾਂਦਾ ਹੈ, ਅਥਵਾ ਉਹਨੂੰ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਮਿਲ ਜਾਂਦਾ ਹੈ। ਕਿਉਂਕਿ ਜਿੰਨਾ ਚਿਰ ਤੱਕ ਮਨ ਦੇ ਵਿੱਚ ਮੈਲ ਹੈ ਉਨਾ ਚਿਰ ਤੱਕ ਕਦੇ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਦੋਂ ਮਨ ਸ਼ੁੱਧ ਹੋਵੇਗਾ, ਮਨ ਨਿਰਮਲ ਹੋਵੇਗਾ ਤੇ ਫੇਰ ਹੀ ਉਹਦੀ ਪ੍ਰਾਪਤੀ ਹੁੰਦੀ ਹੈ। ਇਸੇ ਲਈ ਸਤਿਗੁਰੂ ਨੇ ਆਖਿਆ, ਮਨ ਮਾਂਜਾ, ਜਿਹੜਾ ਮਨ ਨੂੰ ਮਾਂਜ ਲੈਂਦਾ ਹੈ ਸੱਚ ਸੋਈ, ਫਿਰ ਉਹਨੂੰ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਮਿਲਦਾ ਹੈ। ਤੇ ਮਨ ਕਿਵੇਂ ਮਾਂਜਿਆ ਜਾਂਦਾ ਹੈ? ਤੇ ਮਨ ਮਾਂਜਿਆ ਜਾਂਦਾ ਹੈ ਗੁਰੂ ਦੀ ਬਾਣੀ ਦਾ ਤੇ ਨਾਮ ਦਾ ਅਭਿਆਸ ਕਰਕੇ, ਅਥਵਾ ਨਿਰਮਾਣ ਤੇ ਨਿਸਕਾਮ ਸੇਵਾ ਕਰਕੇ ਮਨ ਮਾਂਜਿਆ ਜਾਂਦਾ ਹੈ। ਇਤਿਹਾਸ ਵਿੱਚ ਇੱਕ ਛੋਟੀ ਜਿਹੀ ਉਦਾਹਰਣ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜਦੋਂ ਕਲਗੀਧਰ ਪਾਤਸ਼ਾਹ ਦੀ ਸੇਵਾ ਵਿੱਚ ਹਾਜ਼ਰ ਹੋਏ, ਉਸ ਵੇਲੇ ਉਹਨਾਂ ਦੀ ਕੋਈ 7 ਸਾਲ ਦੀ ਉਮਰ ਦੱਸਦੇ ਨੇ। ਛੋਟੀ ਉਮਰੇ ਹੀ ਪਰਿਵਾਰ ਨਾਲ ਦਰਸ਼ਨ ਕਰਨ ਆਏ ਤੇ ਉੱਥੇ ਰਹਿ ਪਏ ਤੇ ਬੁੱਧੀ ਬੜੀ ਤੀਕਸ਼ਣ ਸੀ ਤੇ ਥੋੜੇ ਦਿਨਾਂ ਦੇ ਵਿੱਚ ਉਹਨਾਂ ਨੇ ਨਿਤਨੇਮ ਦੀਆਂ ਬਾਣੀਆਂ ਜ਼ਬਾਨੀ ਯਾਦ ਕਰ ਲਈਆਂ। ਤੇ ਇੱਕ ਗੁਰਸਿੱਖ ਨੇ ਆਖਿਆ, ਮਹਾਰਾਜ ਇਹ ਚੰਗੇ ਦੀ ਬੁੱਧੀ ਬੜੀ ਤੀਕਸ਼ਣ ਹੈ ਤੇ ਤੁਸੀਂ ਇਹਨੂੰ ਕਿਸੇ ਚੰਗੇ ਸਿੰਘ ਦੇ ਕੋਲ ਪੜ੍ਹਨ ਵਾਸਤੇ ਪਾਓ, ਇਹ ਗੁਰਸਿੱਖੀ ਦੀ ਸੇਵਾ ਕਰੇਗਾ, ਪ੍ਰਚਾਰ ਦੀ ਸੇਵਾ ਕਰੇਗਾ। ਸਤਿਗੁਰੂ ਕਹਿਣ ਲੱਗੇ ਠੀਕ ਹੈ। ਤੇ ਫਿਰ ਕੁਛ ਸਮੇਂ ਤੋਂ ਬਾਅਦ ਭਾਈ ਮਨੀ ਸਿੰਘ ਜੀ ਨੂੰ ਬੁਲਾ ਕੇ ਕਹਿਣ ਲੱਗੇ, ਸਤਿਗੁਰੂ ਭਾਈ ਮਨੀ ਸਿੰਘ ਜੀ, ਵੀ ਤੁਸਾਂ ਲੰਗਰ ਦੇ ਵਿੱਚ ਜਾ ਕੇ ਭਾਂਡੇ ਮਾਂਜਣ ਦੀ ਸੇਵਾ ਕਰਨੀ ਹੈ। ਭਾਈ ਮਨੀ ਸਿੰਘ ਜੀ ਕਹਿਣ ਲੱਗੇ, ਸਤ ਬਚਨ, ਜਾ ਕੇ ਭਾਂਡੇ ਮਾਂਜਣ ਲੱਗ ਪਏ। ਸਾਰਾ ਦਿਨ ਭਾਂਡੇ ਮਾਂਜਦੇ ਰਹਿੰਦੇ ਨੇ ਤੇ ਕਿਸੇ ਪ੍ਰੇਮੀ ਨੇ ਸਤਿਗੁਰੂ ਨੂੰ ਜਾ ਕੇ ਆਖਿਆ, ਕਹਿਣ ਲੱਗਾ, ਮਹਾਰਾਜ ਤੁਸੀਂ ਉਹਨੂੰ ਭਾਂਡੇ ਮਾਂਜਣ ਲਾ ਛੱਡਿਆ ਹੈ, ਵੀ ਇਹ ਤਾਂ ਬਹੁਤ ਹੋਣਹਾਰ ਭੁਚੰਗੀ ਹੈ, ਤੁਸੀਂ ਇਹਨੂੰ ਕਿਸੇ ਗੁਰਮਤਿ ਦੀ ਵਿਦਿਆ ਪੜ੍ਹਨ ਵਾਸਤੇ ਲਾਓ ਕਿਸੇ ਕੋਲ, ਇਹ ਗੁਰਸਿੱਖੀ ਦਾ ਪ੍ਰਚਾਰਕ ਬਣੇਗਾ। ਇਹ ਗੱਲ ਸੁਣ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੱਸ ਪਏ, ਕਹਿਣ ਲੱਗੇ, ਇਸੇ ਲਈ ਤਾਂ ਅਸੀਂ ਇਹਨੂੰ ਭਾਂਡੇ ਮਾਂਜਣ ਵਾਸਤੇ ਲਾਇਆ। ਜਿੰਨਾ ਕੋਈ ਭਾਂਡੇ ਮਾਂਜਦਾ ਹੈ, ਗੁਰੂ ਦੀ ਸੇਵਾ ਕਰਦਾ ਹੈ, ਓਨੀ ਉਹਦੀ ਬੁੱਧੀ ਵੀ ਨਿਰਮਲ ਹੁੰਦੀ ਹੈ, ਉਹਦਾ ਮਨ ਵੀ ਨਿਰਮਲ ਹੋ ਜਾਂਦਾ ਹੈ। ਇਸ ਲਈ ਜਿਹੜਾ ਮਨ ਨੂੰ ਮਾਂਜਦਾ ਹੈ ਉਹੀ ਅੱਗੇ ਸੱਚ ਨੂੰ ਪ੍ਰਾਪਤ ਕਰਦਾ ਹੈ। ਧੰਨ ਗੁਰੂ ਨਾਨਕ ਤੇ ਮਹਾਰਾਜ ਦੇ ਇਸ ਬਚਨ ਨੂੰ, ਮਨ ਮਾਂਜੈ ਸੱਚ ਸੋਈ, ਭਾਈ ਮਨੀ ਸਿੰਘ ਜੀ ਨੇ ਸੱਚ ਕਰਕੇ ਵਿਖਾਇਆ। ਇਸ ਲਈ ਜਿਹੜਾ ਵੀ ਗੁਰਸਿੱਖ ਮਾਈ ਭਾਈ ਸ਼ਰਧਾ ਭਾਵਨਾ ਨਿਮਰਤਾ ਨਿਰਮਾਣਤਾ ਨਿਸਕਾਮਤਾ ਦੇ ਨਾਲ ਭਾਂਡੇ ਮਾਂਜਦਾ, ਉਹਦਾ ਮਨ ਵੀ ਨਾਲ ਮਾਂਜਿਆ ਜਾਂਦਾ ਤੇ ਉਹਨੂੰ ਸੱਚ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਇਹ ਪਾਵਨ ਪਵਿੱਤਰ ਗੁਰੂ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਆਖਣ ਤੋਟਨਾ ਭਗਤ ਭੰਡਾਰੀ ਭਰਪੂਰਿਆ ਸੋਈ, ਨਾਨਕ ਸਾਚ ਕਹੇ ਬੇਨਤੀ ਮਨ ਮਾਂਜੈ ਸੱਚ ਸੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।